ਧੰਨ ਬਾਬਾ ਅਟਲ ਜੀ ਪੱਕੀਆਂ ਪਕਾਈਆਂ ਘੱਲ ਜੀ। ਧੰਨ ਬਾਬਾ ਅਟਲ ਜੀ, ਧੰਨ ਬਾਬਾ ਅਟਲ ਰਾਏ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ, ਕਰਾਮਾਤੀ ਮਹਾਂਪੁਰਖ ਨੇ, ਜਿਹੜਾ ਬਚਨ ਕਰਦੇ ਪੂਰਾ ਹੋ ਜਾਂਦਾ। ਐਸੇ ਜਿਹੜੇ ਤੇਜਸਵੀ ਮਹਾਤਮਾ ਮਹਾਂਪੁਰਖ ਹੁੰਦੇ, ਉਹ ਥੋੜੇ ਸਮੇਂ ਵਿੱਚ ਹੀ ਆਪਣਾ ਨਾਮ ਸੰਸਾਰ ਚ ਉਜਾਗਰ ਕਰ ਜਾਂਦੇ, ਉਹ ਬਹੁਤਾ ਲੰਮਾ ਨਹੀਂ ਸੰਸਾਰ ਚ ਰਹਿੰਦੇ। ਇਹ ਗੱਲ ਗੁਰੂ ਹਰਗੋਬਿੰਦ ਸਾਹਿਬ ਜਾਣ ਗਏ ਸਨ। ਅੰਮ੍ਰਿਤਸਰ ਸਾਹਿਬ ਦੇ ਵਸਿੰਦੇ ਬਾਬਾ ਅਟਲ ਰਾਏ ਜੀ ਦੀ ਸ਼ਰਨ ਆਉਂਦੇ, ਉਹਨਾਂ ਦੀ ਸੇਵਾ ਟਹਿਲ ਕਰਦੇ, ਜਿਹੜਾ ਬਚਨ ਬਾਬਾ ਜੀ ਕਰ ਦਿੰਦੇ ਪੂਰਾ ਹੋ ਜਾਂਦਾ। ਅੰਮ੍ਰਿਤਸਰ ਸ਼ਹਿਰ ਦੇ ਜਿੰਨੇ ਬਾਲਕ ਨੇ, ਗੁਰਸਿੱਖਾਂ ਦੇ, ਬਣੀਆਂ ਦੇ, ਦੁਕਾਨਦਾਰਾਂ ਦੇ ਬੱਚੇ, ਉਹ ਬਾਬਾ ਜੀ ਨਾਲ ਖੇਡਦੇ ਹੈ। ਇਸੇ ਨਗਰ ਵਿੱਚ ਇੱਕ ਭਾਈ ਗੁਰਮੁਖ ਸੋਇਨੀ ਖੱਤਰੀ ਸ਼ਾਹੂਕਾਰ ਸਿੱਖ ਹੈ ਗੁਰੂ ਘਰ ਦਾ, ਉਹਦਾ ਇੱਕ ਲੜਕਾ ਹੈ ਭਾਈ ਮੋਹਨ, ਜਿਹਦੀ 9 ਸਾਲ ਦੀ ਉਮਰ ਸੀ, ਬਾਬਾ ਅਟਲ ਰਾਏ ਜੀ ਦਾ ਹਾਣੀ ਸੀ। ਉਹ ਵੀ ਬਾਬਾ ਜੀ ਦਾ ਬਹੁਤ ਗੂੜਾ ਮਿੱਤਰ ਸੀ, ਬਾਬਾ ਜੀ ਨਾਲ ਖੇਡਦਾ। ਇੱਕ ਦਿਨ ਖਿੱਦੋ ਖੁੰਡੀ ਦੀ ਖੇਡ ਖੇਡ ਰਹੇ, ਜਿਹਨੂੰ ਅੱਜ ਕੱਲ ਆਹ ਹੋਕੀ ਕਹਿ ਦਿੰਦੇ, ਪਹਿਲਾਂ ਖਿੱਦੋ ਖੁੰਡੀ ਕਹਿੰਦੇ। ਵਾਰੀ ਬੰਨ ਬੰਨ ਕੇ, ਸ਼ਰਤਾਂ ਬੰਨ ਬੰਨ ਕੇ ਖੇਡਦੇ, ਕਦੇ ਹਾਰ ਜਾਂਦੇ ਕਦੇ ਜਿੱਤ ਜਾਂਦੇ। ਜਦੋਂ ਸ਼ਾਮ ਜੇ ਦਾ ਸਮਾਂ ਪੈ ਗਿਆ, ਰਾਤ ਪੈਣ ਵਾਲੀ ਹੋ ਗਈ, ਬਾਬਾ ਅਟਲ ਰਾਏ ਸਾਹਿਬ ਜੀ ਜਿੱਤ ਗਏ ਤੇ ਮੋਹਣ ਨੇ ਵਾਰੀ ਦੇਣੀ ਸੀ। ਬਾਬਾ ਜੀ ਕਹਿੰਦੇ, ਮੋਹਣ ਹੁਣ ਰਾਤ ਪੈ ਗਈ ਆ, ਗੇਂਦ ਨਹੀਂ ਦਿਸਦੀ, ਕੱਲ ਨੂੰ ਤੂੰ ਮੇਰੀ ਵਾਰੀ ਦੇਣੀ ਆ, ਤਗੜਾ ਹੋ ਕੇ ਆਈ। ਭਾਈ ਮੋਹਣ ਕਹਿੰਦਾ, ਜੀ ਠੀਕ ਹੈ। ਰਾਤ ਦਾ ਸਮਾਂ, ਭਾਈ ਮੋਹਣ ਜਦੋਂ ਘਰ ਗਿਆ ਤੇ ਸੱਪ ਡੰਗ ਗਿਆ, ਬਾਲਕ ਨੂੰ ਜਦੋਂ ਸੱਪ ਡੰਗ ਗਿਆ, ਜ਼ਹਿਰੀਲਾ ਸੱਪ ਸੀ, ਰਾਤ ਨੂੰ ਮੌਤ ਹੋ ਗਈ ਭਾਈ ਮੋਹਣ ਦੀ। ਪਰਿਵਾਰ ਚ ਸ਼ੋਕ ਦੀ ਲਹਿਰ ਦੌੜ ਪਈ, ਸਾਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਿਰਾਗ ਦਾ ਮਾਹੌਲ ਬਣ ਗਿਆ ਵੀ 9 ਸਾਲ ਦੇ ਬੱਚੇ ਨੂੰ ਸੱਪ ਵੱਢ ਗਿਆ, ਉਹ ਚੜ੍ਹਾਈ ਕਰ ਗਿਆ। ਇੱਕੋ ਇੱਕ ਪੁੱਤਰ ਸੀ ਭਾਈ ਗੁਰਮੁਖ ਸੋਇਨੀ ਦਾ, ਉਹ ਵੀ ਚਲਾਣੇ ਕਰ ਗਿਆ, ਬੜਾ ਵਿਰਾਗ। ਰਾਤ ਇਸੇ ਤਰ੍ਹਾਂ ਵਿਰਾਗ ਦੇ ਵਿੱਚ ਘਰ ਦੇ ਵਿੱਚ ਬੀਤੀ, ਰਿਸ਼ਤੇਦਾਰ ਸੰਬੰਧੀ ਘਰ ਇਕੱਠੇ ਹੁੰਦੇ ਰਹੇ। ਰਾਤ ਬੀਤੀ, ਅਗਲਾ ਦਿਨ ਚੜ੍ਹਿਆ, ਬਾਬਾ ਅਟਲ ਰਾਏ ਜੀ ਮਹਾਂਪੁਰਖ ਉਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਿਚਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ, ਮਹਾਂਪੁਰਖਾਂ ਦਾ ਇਹ ਮਹਾਨ ਪਵਿੱਤਰ ਇਤਿਹਾਸ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਕੋਤਵਾਲ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸੂਬੇਦਾਰ ਬਾਬਾ ਅਟਲ ਰਾਏ ਸਾਹਿਬ ਜੀ, ਆਓ ਉਹਨਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਬਾਬਾ ਅਟਲ ਪੱਕੀਆਂ ਪਕਾਈਆਂ ਘੱਲ, ਉਹਨਾਂ ਦੇ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਅਟਲ ਰਾਏ ਜਬ ਪ੍ਰਾਤ ਪੀ, ਜਾਗੇ ਹੋਏ ਸੁਚੇਤ।
ਕਹਿੰਦੇ ਬਾਬਾ ਅਟਲ ਰਾਏ ਜੀ ਜਦੋਂ ਅਗਲਾ ਦਿਨ ਚੜ੍ਹਿਆ, ਸਵੇਰੇ ਸਵਖਤੇ ਉੱਠ ਜਾਂਦੇ ਸੀ ਬਾਬਾ ਅਟਲ ਰਾਏ ਜੀ, ਸੁਚੇਤ ਹੋ ਗਏ, ਸਾਵਧਾਨ ਹੋ ਗਏ।
ਕਰ ਨਿਤ ਕੀ ਕਿਰਿਆ ਭਲੇ, ਤਿਆਗਿਓ ਤਬਹਿ ਨਿਕੇਤ।
ਜੋ ਬਾਬਾ ਅਟਲ ਰਾਏ ਜੀ ਦੀ ਨਿਤ ਦੀ ਕਿਰਿਆ ਸੀ, ਸਵੇਰੇ ਉੱਠਣ ਤੋਂ ਬਾਅਦ ਇਸ਼ਨਾਨ ਪਾਨ ਕਰਨਾ, ਸਾਧਨਾ ਕਰਨੀ, 9 ਵਰਸ ਦੀ ਉਮਰ ਵਿੱਚ ਹੀ ਬਾਬਾ ਜੀ ਉੱਚ ਸਮਾਧੀ ਦੀ ਅਵਸਥਾ ਚ ਅੰਮ੍ਰਿਤ ਵੇਲੇ ਬੈਠਦੇ ਸਨ। ਸਾਰੀ ਕਿਰਿਆ ਕਰਕੇ, ਆਪਣੇ ਰੋਜ਼ ਦਾ ਨਿਤਨੇਮ ਕਰਕੇ, ਜਦੋਂ ਦਿਨ ਚੜ੍ਹਿਆ, ਜਲ ਪਾਣੀ ਘਰੋਂ ਛਕਿਆ ਤੇ ਬਾਬਾ ਜੀ ਆਪਣੇ ਘਰੋਂ ਨਿਕਲ ਪਏ।
ਚੌਪਈ ਖੇਲਣ ਕੇ ਸਥਾਨ ਚੱਲ ਆਏ,
ਜਿਹੜਾ ਖੇਡ ਦਾ ਗਰਾਊਂਡ ਸੀ, ਜਿੱਥੇ ਰੋਜ਼ ਖੇਡਦੇ ਸੀ, ਜਿੱਥੇ ਇੱਕ ਦਿਨ ਪਹਿਲਾਂ ਖਿੱਦੋ ਖੁੰਡੀ ਖੇਡ ਰਹੇ ਸੀ, ਜਿੱਥੇ ਭਾਈ ਮੋਹਣ ਨੇ ਵਾਰੀ ਦੇਣੀ ਸੀ, ਉਸ ਜਗ੍ਹਾ ਤੇ ਬਾਬਾ ਅਟਲ ਰਾਏ ਜੀ, ਬਾਕੀ ਜਿਹੜੇ ਸ਼ਹਿਰ ਦੇ ਹੋਰ ਬੱਚੇ ਸੀ, ਬਾਲਕ ਸੀ, ਉਹਨਾਂ ਦੇ ਸਮੇਤ ਖੇਡ ਵਾਲੀ ਜਗ੍ਹਾ ਤੇ ਪਹੁੰਚ ਗਏ।
ਸੇਵਕ ਸਾਥ ਬਾਲ ਸਮੁਦਾਏ,
ਕਿਉਂਕਿ ਗੁਰੂ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ, ਇਸ ਕਰਕੇ ਗੁਰੂ ਘਰੋਂ ਸੇਵਾਦਾਰ ਵੀ ਨਾਲ ਗਏ ਨੇ, ਜਿਹੜੇ ਅਹਿਲਕਾਰ ਨਾਲ ਰਹਿੰਦੇ ਸੀ ਸਾਹਿਬਜ਼ਾਦਿਆਂ ਦੇ। ਬਹੁਤ ਸਾਰੇ ਜਿਹੜੇ ਬਾਲਕ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ, ਗੁਰਸਿੱਖਾਂ ਦੇ ਬੱਚੇ, ਬਾਣੀਆਂ ਦੇ, ਦੁਕਾਨਦਾਰਾਂ ਦੇ ਬੱਚੇ, ਉਹ ਵੀ ਸਾਰੇ ਪਹੁੰਚ ਗਏ ਬਾਬਾ ਅਟਲ ਰਾਏ ਜੀ ਦੇ ਨਾਲ।
ਭਿੱਖ ਸਭ ਕੋ ਮਨ ਆਨੰਦ ਕਹਿ ਕੇ,
ਬਾਬਾ ਜੀ ਨੇ ਵੇਖਿਆ ਵੀ ਸਾਰੇ ਬੱਚੇ ਆ ਗਏ ਨੇ ਜਿਹੜੇ ਕੱਲ ਖੇਡੇ ਸਨ, ਸਾਰਿਆਂ ਵੱਲ ਵੇਖਿਆ ਵੀ ਸਾਰੇ ਹਾਜ਼ਰ ਹੋ ਗਏ ਨੇ। ਬੜੇ ਖੁਸ਼ ਹੋਏ ਬਾਬਾ ਟਲ ਰਾਏ ਜੀ।
ਇਤ ਯੁਤ ਵਿਚਰਤ ਸੰਗੀ ਲੈ ਕੇ,
ਆਪਣੇ ਨਾਲ ਦੇ ਸੰਗੀਆਂ ਨੂੰ ਲੈ ਕੇ ਇਧਰ ਉਧਰ ਵਿਚਰਦੇ ਆ ਗਰਾਉਂਡ ਦੇ ਵਿਚ, ਜਿਥੇ ਖੇਡ ਦਾ ਮੈਦਾਨ ਹੈ ਉਥੇ ਜਿਥੇ ਰੋਜ਼ ਖੇਡਦੇ ਸੀ ਸਾਰੇ ਬਾਲਕਾਂ ਨੂੰ ਨਾਲ ਲੈ ਕੇ, ਉਥੇ ਵਿਚਰਦੇ ਆ ਖੇਡਦੇ ਆ ਤੇ ਬਾਲਕਾਂ ਦੇ ਨਾਲ ਨਾਲ ਇਧਰ ਉਧਰ ਵਿਚਰਦੇ ਹਨ। ਬਾਬਾ ਟਲ ਰਾਏ ਜੀ ਬਹੁਤ ਖੇੜੇ ਚ ਰਹਿੰਦੇ ਸੀ ਮਹਾਂਪੁਰਖ, ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਔਰ ਬਾਬਾ ਟਲ ਰਾਏ ਜੀ ਦਾ ਜਿਹੜਾ ਜਨਮ ਸੀ ਇੱਕ ਕੁੱਖ ਤੋਂ ਮਾਤਾ ਨਾਨਕੀ ਜੀ ਦੇ ਉਦਰ ਤੋਂ ਹੋਇਆ ਸੀ। ਵੇਖੋ ਨੌਵੇਂ ਪਾਤਸ਼ਾਹ ਵਿਰਾਗ ਦੀ ਮੂਰਤ ਨੇ ਤੇ ਬਾਬਾ ਟਲ ਰਾਏ ਜੀ ਖੇੜੇ ਚ ਰਹਿੰਦੇ ਆ ਮਹਾਂਪੁਰਖ, ਉਹ ਹਰ ਵੇਲੇ ਚਿਹਰਾ ਉਹਨਾਂ ਦਾ ਖਿੜਿਆ ਰਹਿੰਦਾ, ਨਾਨਕ ਭਗਤਾਂ ਸਦਾ ਵਿਗਾਸ। ਇਹ ਦੋ ਬਿਰਤੀਆਂ ਨੇ, ਵਿਗਾਸ ਵਾਲੀ ਬਿਰਤੀ ਵੀ ਆ ਤੇ ਵਿਰਾਗ ਵਾਲੀ ਬਿਰਤੀ ਵੀ ਹੈ। ਕਈ ਮਹਾਂਪੁਰਖ ਵਿਰਾਗ ਦੇ ਵਿੱਚ ਅਵਸਥਾ ਚ ਰਹਿੰਦੇ, ਕਈ ਮਹਾਂਪੁਰਖ ਖੇੜੇ ਚ ਖੇੜੇ ਰਹਿੰਦੇ ਹੈ। ਦੋਵੇਂ ਅਵਸਥਾਵਾਂ ਪਰਮੇਸ਼ਰ ਦੇ ਘਰ ਚ ਪ੍ਰਵਾਨ ਨੇ। ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ, ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੈ ਨਾਹੀ। ਸਤਵੇਂ ਪਾਤਸ਼ਾਹ ਦੇ ਇਤਿਹਾਸ ਦਾ ਵੀ ਜ਼ਿਕਰ ਆਉਂਦਾ, ਮਹਾਰਾਜ ਸਤਵੇਂ ਪਾਤਸ਼ਾਹ ਵੀ ਬੜਾ ਖੇੜੇ ਚ ਰਹਿੰਦੇ ਸਨ। ਆਸ ਰਸ ਵਿੱਚ ਗੁਰਸਿੱਖਾਂ ਨਾਲ ਮਹਾਰਾਜ ਬਹੁਤ ਵਿਚਰਿਆ ਕਰਦੇ ਸਤਵੇਂ ਗੁਰਦੇਵ ਤੋਂ। ਬਾਬਾ ਟਲ ਰਾਏ ਸਾਹਿਬ ਜੀ ਬੜੇ ਖੁਸ਼ ਨੇ, ਹੱਸਦੇ ਨੇ, ਬਾਲਕਾਂ ਦੇ ਨਾਲ ਬਾਲ ਲੀਲਾ ਕਰ ਰਹੇ ਹਨ।
ਸੰਧਿਆ ਸਮੇਂ ਖੇਲ ਜੋ ਤਿਆਗੀ,
ਜਿਹੜੀ ਇੱਕ ਦਿਨ ਪਹਿਲਾਂ ਸ਼ਾਮ ਨੂੰ ਖੇਡ ਛੱਡੀ ਸੀ, ਜਿੱਥੇ ਛੱਡੀ ਸੀ ਖੇਡ, ਵਾਰੀ ਜਿਹੜੀ ਸੀ ਉਹ ਦੇਣੀ ਪੈਂਦੀ ਸੀ।
ਸੋ ਸਿਮਰੀ ਦੀਰਗ ਅਨੁਰਾਗੀ,
ਬਾਬਾ ਜੀ ਨੇ ਯਾਦ ਕੀਤਾ, ਉਹ ਕਹਿੰਦੇ ਮੋਹਣ ਨਹੀਂ ਆਇਆ, ਪਹਿਲਾਂ ਖੇਡਣ ਲੱਗ ਪਏ ਨਾ, ਜਦੋਂ ਖੇਡਣ ਲੱਗੇ ਤੇ ਕਹਿੰਦੇ ਉਹ ਮੋਹਣ ਨਹੀਂ ਆਇਆ ਜਿਹਨੇ ਕੱਲ ਆਪਣੀ ਮੀਟੀ ਦੇਣੀ ਸੀ। ਮੀਟੀ ਦੇਣੀ ਕਹਿੰਦੇ ਨਾ ਵਾਰੀ ਦੇਣੀ, ਤੇ ਕਹਿੰਦੇ ਉਹਨੇ ਆਪਣੀ ਮੀਟੀ ਦੇਣੀ ਸੀ, ਉਹ ਆਇਆ ਨਹੀਂ ਅੱਜ। ਉਹ ਕੱਲ ਉਹ ਕਹਿ ਕੇ ਵੀ ਗਿਆ ਸੀ ਜੀ ਮੇਰੇ ਸਿਰ ਵਾਰੀ ਆ, ਮੀਟੀ ਆ, ਮੈਂ ਦਿਆਂਗਾ ਤੁਹਾਡੀ ਮੀਟੀ ਵਾਰੀ ਜਿਹੜੀ ਆ। ਕਹਿੰਦੇ ਉਹ ਆਇਆ ਨਹੀਂ ਅੱਜ।
ਅਬ ਲੋ ਮੋਹਣ ਨਹਿ ਚੱਲ ਆਇਓ,
ਕਹਿੰਦੇ ਮੋਹਣ ਕਿਉਂ ਨਹੀਂ ਆਇਆ ਚੱਲ ਕੇ ਬਈ ਅੱਜ। ਭਾਈ ਮੋਹਣ ਨੂੰ ਤਾਂ ਰਾਤ ਨੇ ਸੱਪ ਨੇ ਡੰਗ ਲਿਆ ਸੀ, ਉਹਦੀ ਮੌਤ ਹੋ ਗਈ ਸੀ। ਤੇ ਬਾਬਾ ਟਲ ਰਾਏ ਜੀ ਮਹਾਂਪੁਰਖ ਜਾਣੀ ਜਾਣ ਜਾਣਦੇ ਨੇ ਸਾਰੀ ਖੇਡ, ਪਰ ਫਿਰ ਵੀ ਅਣਜਾਣ ਜੇ ਬਣੇ ਹੋਏ। ਕਹਿੰਦੇ ਆਇਆ ਕਿਉਂ ਨਹੀਂ ਮੋਹਣ, ਉਹਨੇ ਸਾਡੇ ਨਾਲ ਬਚਨ ਕੀਤਾ ਸੀ ਵਾਰੀ ਦੇਣ ਦਾ।
ਦਾਉ ਸੀੜ ਕੋ ਸੀਸ ਚੜਾਇਓ,
ਉਹਦੇ ਸਿਰ ਤੇ ਸਾਡੀ ਵਾਰੀ ਹੈ। ਸੀੜ ਕਹਿੰਦੇ ਆ ਵੀ ਸ਼ਰਤ ਲਾ ਕੇ, ਜਿੱਦ ਕੇ ਨੀ, ਉਹ ਸ਼ਰਤ ਲਾਉਂਦੇ ਆ ਵੀ ਜੇ ਮੈਂ ਜਿੱਤ ਗਿਆ ਤੇ ਫਿਰ ਤੂੰ ਵਾਰੀ ਦੇਣੀ, ਤੂੰ ਤੇਰੀ ਮੀਟੀ ਹੋਣੀ, ਜੇ ਤੂੰ ਜਿੱਤ ਗਿਆ ਤੇ ਮੇਰੇ ਸਿਰ ਮੀਟੀ ਹੋਵੇਗੀ ਫਿਰ ਮੈਂ ਦੇਊ ਵਾਰੀ। ਕਹਿੰਦੇ ਉਹਦੇ ਨਾਲ ਸੀਡ ਲਾਈ ਸੀ ਅਸੀਂ, ਸੀਡ ਦਾ ਮਤਲਬ ਹੁੰਦਾ ਵੀ ਜਿੱਦ ਕਰਕੇ ਜਿਵੇਂ ਸ਼ਰਤ ਲਾ ਕੇ ਖੇਡਦੇ ਆ ਜਵਾਕ ਬੱਚੇ। ਕਹਿੰਦੇ ਉਹਦੇ ਸਿਰ ਤੇ ਸਾਡੀ ਵਾਰੀ, ਉਹ ਆਇਆ ਕਿਉਂ ਨਹੀਂ।
ਦੈਬੇ ਹੇਤ ਟਰਿਓ ਕਰ ਰਹਿਓ,
ਕਹਿੰਦੇ ਉਹਨੂੰ ਪਤਾ ਸੀ ਵੀ ਮੈਨੂੰ ਵਾਰੀ ਦੇਣੀ ਪੈਣੀ ਤਾਂ ਨਹੀਂ ਆਇਆ, ਜਿਵੇਂ ਬੱਚੇ ਲੀਲਾ ਕਰਦੇ ਹੁੰਦੇ ਨਾ। ਕਹਿੰਦੇ ਉਹਨੂੰ ਪਤਾ ਸੀ ਵੀ ਅੱਜ ਉਹਨੂੰ ਪਹਿਲਾਂ ਨੀ ਖੇਡ ਮਿਲਣੀ, ਅੱਜ ਉਹਨੇ ਪਹਿਲਾਂ ਵਾਰੀ ਦੇਣੀ ਸੀ, ਇਸ ਕਰਕੇ ਨਹੀਂ ਆਇਆ, ਜਾਣ ਕੇ ਟਲ ਗਿਆ ਘਰ।
ਇਮਲਖ ਨਿਜ ਸੇਵਕ ਸੋ ਕਹਿਓ,
ਏਦਾਂ ਜਾਣ ਕੇ ਬਾਬਾ ਟਲ ਰਾਏ ਜੀ ਨੇ ਆਪਣੇ ਸੇਵਾਦਾਰ ਨੂੰ ਹੁਕਮ ਕੀਤਾ,
ਜਾਹੇ ਤਾਹੇ ਕੋ ਆਣ ਬੁਲਾਏ,
ਕਹਿੰਦੇ ਜਾ ਬਈ ਮੋਹਣ ਦੇ ਘਰ ਜਾ ਕੇ ਉਹਨੂੰ ਸੱਦ ਕੇ ਲਿਆ, ਉਹਨੂੰ ਕਹਿ ਵੀ ਬਾਬਾ ਟਲ ਰਾਏ ਜੀ ਬੁਲਾਉਂਦੇ, ਉਹਨਾਂ ਦੀ ਵਾਰੀ ਦੇ ਚੱਲ ਕੇ ਵੀ ਜਾ ਕੇ ਉਹਨੂੰ ਸੱਦ ਕੇ ਲਿਆਓ।
ਸਿਰ ਹੈ ਸੀਡ ਨਾ ਅਬਲੋ ਆਏ,
ਉਹਦੇ ਸਿਰ ਤੇ ਸਾਡੀ ਮੀਟੀ ਹੈ ਤੇ ਹਾਲੇ ਤੱਕ ਆਇਆ ਨੀ ਚੱਲ ਕੇ।
ਸੁਣਤ ਦਾਸ ਤੇ ਸਦਨ ਸਿਧਾਇਓ,
ਇਹ ਸੁਣ ਕੇ ਸੇਵਾਦਾਰ ਭਾਈ ਮੋਹਣ ਦੇ ਘਰ ਗਿਆ।
ਮਰਿਓ ਪਰਿਓ ਮੋਹਣ ਦਰਸਾਇਓ,
ਅੱਗੇ ਜਾ ਕੇ ਜਦੋਂ ਸੇਵਾਦਾਰ ਨੇ ਵੇਖਿਆ ਵੀ ਭਾਈ ਮੋਹਣ ਤਾਂ ਮਰਿਆ ਪਿਆ, ਘਰ ਚ ਚੀਖ ਝਿਆੜਾ ਪਿਆ, ਰੋਣਾ ਧੋਣਾ ਹੋ ਰਿਹਾ।
ਸਕਲ ਕੁਟੰਬਸ ਸੋਕ ਪੁਕਾਰਤ,
ਜਿੰਨਾ ਪਰਿਵਾਰ ਸੀ ਮੋਹਣ ਦੇ, ਮਾਤਾ ਜੀ, ਉਹਦੇ ਪਿਤਾ ਭਾਈ ਗੁਰਮੁਖ ਜੀ, ਸਾਰੇ ਰੋ ਰਹੇ ਨੇ, ਕੁਰਲਾਪ ਕਰ ਰਹੇ ਨੇ।
ਹਾਥ ਉਸਾਰਤ ਸਿਰ ਪਰ ਮਾਰਤ,
ਕਈ ਮਾਈਆਂ ਬੀਬੀਆਂ ਸਿਰ ਖੰਡਾ ਰਹੀਆਂ ਨੇ, ਆਪਣੇ ਸਿਰ ਦੇ ਵਾਲ ਪੁੱਟ ਰਹੀਆਂ ਨੇ।
ਬੜੋ ਬਿਰਲਾਪ ਹੇਰਤ ਸਵੇਰੇ,
ਉਹ ਸੇਵਾਦਾਰ ਨੇ ਵੇਖਿਆ ਘਰ ਚ ਬਹੁਤ ਵੱਡਾ ਭਾਰੀ ਬਿਰਲਾਪ ਹੈ, ਕੀਰਨੇ ਪੈ ਰਹੇ ਨੇ, ਤੇ ਕੀਰਨੇ ਪਾ ਪਾ ਕੇ ਮਾਈਆਂ ਬੀਬੀਆਂ ਵੈਣ ਪਾ ਰਹੀਆਂ ਨੇ।
ਮਿਲਤ ਨਾਤ ਨਰ ਨਾਰ ਕਨੇਰੇ,
ਬਹੁਤ ਸਾਰੇ ਨਰ, ਬਹੁਤ ਸਾਰੀਆਂ ਇਸਤਰੀਆਂ, ਉਹ ਸਾਰੇ ਘਰ ਦੇ ਵਿਚ ਇਕੱਠੇ ਹੋ ਰਹੇ ਹਨ, ਸਾਰਾ ਸ਼ਹਿਰ ਇਕੱਠਾ ਹੋ ਗਿਆ।
ਅਟਲ ਰਾਏ ਕੇ ਨਿਕਟ ਸਵਾਇਓ,
ਸੇਵਾਦਾਰ ਕੁਝ ਨਹੀਂ ਬੋਲਿਆ, ਵੇਖ ਕੇ ਸਾਰਾ ਘਰ ਵੀ ਮੋਹਣ ਤਾਂ ਮਰਿਆ ਪਿਆ, ਉਹ ਵੇਖ ਕੇ ਸੇਵਾਦਾਰ ਵਾਪਸ ਆ ਗਿਆ ਬਾਬਾ ਟਲ ਰਾਏ ਜੀ ਕੋਲ। ਬਾਬਾ ਟਲ ਰਾਏ ਜੀ ਕੋਲ ਆ ਕੇ ਉਹਨੇ ਦੱਸਿਆ,
ਮੋਹਨ ਮਰਗਾ ਸਰਪ ਡਸਾਇਓ।
ਕਹਿਣ ਲੱਗੇ ਬਾਬਾ ਜੀ, ਮੋਹਨ ਤਾਂ ਮਰ ਗਿਆ, ਉਹਨੂੰ ਤਾਂ ਰਾਤ ਸੱਪ ਡੰਗ ਗਿਆ, ਉਹਨੂੰ ਤਾਂ ਰਾਤ ਸੱਪ ਡਸ ਗਿਆ ਮਹਾਰਾਜ। ਬਾਬਾ ਜੀ ਉਹਦੀ ਤਾਂ ਮੌਤ ਹੋ ਗਈ ਹੈ।
ਸੁਣਿਓ ਅਚਾਨਕ ਮੋਹਨ ਮਰਨਾ।
ਜਦੋਂ ਬਾਬਾ ਟਲ ਰਾਏ ਜੀ ਨੇ ਅਚਾਨਕ ਸੁਣਿਆ, ਕਹਿੰਦੇ ਮੋਹਨ ਮਰ ਗਿਆ, ਇਹ ਅਚਾਨਕ ਸੁਣਿਆ।
ਅਟਲ ਰਾਏ ਨਹਿ ਕੀਨ ਸਜਰਨਾ।
ਬਾਬਾ ਟਲ ਰਾਏ ਜੀ ਮਹਾਂਪੁਰਖ ਬੜੇ ਦਿਆਲੂ ਸੁਭਾਅ ਦੇ ਮਾਲਕ, ਹਿਰਦੇ ਚ ਬਹੁਤ ਹੀ ਦਇਆ ਤੇ ਕਰੁਣਾ ਵਰਤਣ ਵਾਲੀ ਸੀ ਬਾਬਾ ਜੀ ਦੇ ਹਿਰਦੇ ਚ, ਉਹਨਾਂ ਕੋਲੋਂ ਜਰਿਆ ਨੀ ਗਿਆ। ਕਹਿੰਦੇ ਇਹ ਕਿਵੇਂ ਕਿੱਦਾਂ ਮਰ ਸਕਦਾ।
ਸਭ ਲਰ ਕਣਕੇ ਹੋਏ ਸਮੇਤ।
ਕਹਿੰਦੇ ਜਿੰਨੇ ਬਾਲਕ ਸੀ ਨਾਲ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ
ਗਏ ਤਾਏ ਤਿਸ ਬਣਕ ਨਿਕੇਤ।
ਉਸੇ ਬਾਣੀਏ ਸਿੱਖ ਦੇ ਘਰ, ਜਿਹੜਾ ਉਹ ਭਾਈ ਗੁਰਮੁਖ ਦਾ ਘਰ ਸੀ, ਜਿੱਥੇ ਭਾਈ ਮੋਹਨ ਜੀ ਮਰੇ ਪਏ ਸਨ, ਉਹਨਾਂ ਦੇ ਘਰ ਚੱਲ ਕੇ ਆਏ।
ਹੇਰਨ ਹੇਤ ਤਾਏ ਉਤਲਾਵਤ।
ਬੜੀ ਕਾਹਲੀ ਕਾਹਲੀ ਬਾਬਾ ਟਲ ਰਾਏ ਜੀ ਪੈਰ ਧਰਦੇ ਜ਼ਮੀਨ ਤੇ ਛੇਤੀ ਛੇਤੀ ਤੁਰ ਕੇ ਆਏ।
ਸੁਣਿਓ ਦੂਰ ਤੇ ਬਹੁ ਬਿਲਲਾਵਤ।
ਜਦੋਂ ਘਰ ਆਏ ਤੇ ਘਰ ਤੋਂ ਹਾਲੇ ਕੁਝ ਦੂਰੀ ਤੇ ਹੀ ਸੀ ਮੋਹਨ ਦੇ ਘਰ ਦੇ ਨੇੜੇ, ਤੇ ਬਾਬਾ ਜੀ ਨੇ ਚੀਖ ਝਿਆੜਾ ਸੁਣਿਆ, ਘਰ ਚ ਰੋਣਾ ਪਿੱਟਣਾ ਪਿਆ ਹੋਇਆ ਸੀ।
ਆਗੇ ਮਿਲੇ ਹੂੰ ਤੈ ਸਮੁਦਾਇਆ।
ਜਦੋਂ ਘਰ ਪਹੁੰਚੇ ਤੇ ਵੇਖਿਆ ਬੜਾ ਇਕੱਠ ਹੋਇਆ ਘਰ ਚ, ਬਹੁਤ ਦੁਨੀਆਂ ਘਰ ਦੇ ਵਿਚ ਇਕੱਠੀ ਹੋ ਕੇ ਬੈਠੀ ਹੈ।
ਸਭਨ ਬਿਲੋ ਕਿਉ ਗੁਰ ਸੁਤਾਇਆ।
ਜਿੰਨੀ ਸੰਗਤ ਬੈਠੀ ਸੀ, ਜਿੰਨੇ ਰਿਸ਼ਤੇਦਾਰ ਸੰਬੰਧੀ ਬੈਠੇ ਸੀ ਭਾਈ ਮੋਹਨ ਦੇ, ਸਭ ਨੇ ਵੇਖਿਆ ਵੀ ਗੁਰੂ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਟਲ ਰਾਏ ਜੀ ਆਏ ਨੇ, ਜਿਹੜੇ ਭਾਈ ਮੋਹਨ ਦੇ ਮਿੱਤਰ ਹਨ।
ਮੋਹਨ ਕੇ ਰੋਦਤ ਪਿਤ ਮਾਤ।
ਅੱਗੇ ਭਾਈ ਮੋਹਨ ਦਾ ਪਿਓ ਜਿਹਦਾ ਨਾਮ ਸੀ ਭਾਈ ਗੁਰਮੁਖ, ਉਹ ਵੀ ਰੋ ਰਿਹਾ, ਉਹਦੀ ਮਾਤਾ ਵੀ ਰੁਦਨ ਕਰ ਰਹੀ ਹੈ।
ਕਹਿਣ ਲੱਗੇ ਤੁਮ ਗੁਰ ਕੇ ਤਾਤ।
ਜਦੋਂ ਬਾਬਾ ਜੀ ਕੋਲ ਆ ਗਏ ਨਾ, ਤੇ ਭਾਈ ਮੋਹਨ ਦੇ ਪਿਤਾ ਤੇ ਮਾਤਾ ਬਾਬਾ ਟਲ ਰਾਏ ਜੀ ਨੂੰ ਵੇਖ ਕੇ ਕਹਿਣ ਲੱਗੇ, ਬਾਬਾ ਜੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਹੋ, ਗੁਰੂ ਪੁੱਤਰ ਹੋ।
ਸਾਥੀ ਖੇਲਣ ਕੇਰ ਤੁਮਾਰਾ।
ਤੁਹਾਡਾ ਜਿਹੜਾ ਸਾਥੀ ਸੀ, ਤੁਹਾਡੇ ਨਾਲ ਖੇਡ ਖੇਡਣ ਵਾਲਾ, ਤੁਹਾਡਾ ਜਿਹੜਾ ਪਿਆਰਾ ਪਰਮ ਮਿੱਤਰ ਸੀ,
ਪਰਿਓ ਮਰਿਓ ਡਸਗਾ ਅਹਕਾਰਾ,
ਇਹਨੂੰ ਰਾਤ ਨੂੰ ਕਾਲਾ ਨਾਗ ਲੜ ਗਿਆ ਤੇ ਆ ਮਰਿਆ ਪਿਆ। ਤੁਹਾਡਾ ਸਾਥੀ, ਇਹਦੇ ਸਰੀਰ ਚ ਪ੍ਰਾਣ ਕੋਈ ਨਹੀਂ, ਇਹ ਮਰਿਆ ਪਿਆ, ਜਿਹੜਾ ਤੁਹਾਡੀ ਇੱਕ ਆਵਾਜ਼ ਸੁਣ ਕੇ ਤੁਹਾਡੇ ਨਾਲ ਤੁਰ ਪੈਂਦਾ ਸੀ, ਤੁਹਾਡੇ ਨਾਲ ਖੇਡ ਖੇਡਦਾ ਸੀ, ਇਹ ਮਰਿਆ ਪਿਆ। ਮੋਹਨ
ਨਹਿ ਉਪਚਾਰ ਲੱਗਿਓ ਕਰ ਰਹੇ।
ਅਸੀਂ ਬਥੇਰਾ ਆਪਣੇ ਵੱਲੋਂ ਉਪਚਾਰ ਕੀਤਾ, ਦਵਾ ਦਾਰੂ ਕੀਤਾ, ਪਰ ਸਾਡਾ ਕੋਈ ਉਪਚਾਰ ਕੰਮ ਨਹੀਂ ਕੀਤਾ।
ਅਬ ਚਾਹਤ ਇਸ ਕੋ ਤਨ ਦਹੇ।
ਹੁਣ ਅਸੀਂ ਇਹਦੇ ਸਰੀਰ ਦੇ ਸੰਸਕਾਰ ਦੀ ਤਿਆਰੀ ਕਰ ਰਹੇ ਹਾਂ ਬਾਬਾ ਟਲ ਰਾਏ ਜੀ, ਹੁਣ ਤਿਆਰੀ ਕਰ ਰਹੇ ਹਾਂ, ਕਿਉਂਕਿ ਹੋਰ ਸਾਡਾ ਕੋਈ ਵਸ ਨਹੀਂ ਚੱਲਿਆ।
ਤੁਮ ਗੁਰ ਸੁਤ ਹੋ ਚੋਹ ਸੁਕਰ ਹੋ।
ਪਰ ਤੁਸੀਂ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਹੋ, ਮਹਾਂਪੁਰਖ ਹੋ, ਅਵਤਾਰੀ ਪੁਰਖ ਹੋ, ਤੁਸੀਂ ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਤੁਹਾਡੇ ਹੱਥ ਵਿਚ ਸਾਰੀ ਸ਼ਕਤੀ ਹੈ।
ਅਜਮਤ ਕੋ ਬਿਸਾਲ ਉਰਤਰ ਹੋ।
ਤੁਸੀਂ ਬੇਅੰਤ ਅਜਮਤ ਤੇ ਕਰਾਮਾਤ ਦੇ ਧਾਰਨੀ ਮਹਾਂਪੁਰਖ ਹੋ।
ਮੋਹਨ ਮਾਤ ਪਿਤਾ ਜੇ ਅਹੇ।
ਬਾਬੇ ਮੋਹਨ ਦੇ ਮਾਤਾ ਪਿਤਾ ਨੇ, ਭਾਈ ਮੋਹਨ ਦੇ ਮਾਤਾ ਪਿਤਾ ਨੇ ਏਦਾਂ ਜਦੋਂ ਰੋ ਰੋ ਕੇ ਘਗਿਆ ਘਗਿਆ ਕੇ ਬਾਬਾ ਟਲ ਰਾਏ ਜੀ ਨੂੰ ਬੇਨਤੀਆਂ ਕੀਤੀਆਂ।
ਸਕਲ ਨਰਨ ਜੁਤ ਬੇਨਤੀ ਕਹੇ।
ਜਿਹੜੇ ਨਾਲ ਹੋਰ ਸੰਗੀ ਬੈਠੇ ਸੀ, ਜਿਹੜੇ ਬਾਬਾ ਟਲ ਰਾਏ ਜੀ ਦੀ ਮਹਿਮਾ ਜਾਣਦੇ ਸੀ, ਉਹ ਵੀ ਕੋਲੋਂ ਬੇਨਤੀਆਂ ਕਰਨ ਲੱਗੇ।
ਤਬ ਸ਼੍ਰੀ ਅਟਲ ਰਾਏ ਪਿਖ ਕਹਿਓ।
ਬਾਬਾ ਟਲ ਰਾਏ ਸਾਹਿਬ ਜੀ ਮੋਹਨ ਦੀ ਲਾਸ਼ ਦੇ ਕੋਲ ਖੜੇ ਨੇ, ਸਾਹਮਣੇ ਮੰਜੇ ਤੇ ਮੋਹਨ ਪਾਇਆ ਹੋਇਆ, ਉਹਦੀ ਲੋਥ ਦੇ ਕੋਲ ਖੜੇ ਆ ਤੇ ਖਲੋ ਕੇ ਵੇਖ ਰਹੇ ਨੇ।
ਇਸ ਸਿਰ ਦਾ ਵਸੀਡ ਕੋ ਰਹਿਓ।
ਬਾਬਾ ਜੀ ਕਹਿੰਦੇ ਵੀ ਇਹਦੇ ਸਿਰ ਤੇ ਤਾਂ ਸਾਡੀ ਵਾਰੀ ਹੈ, ਇਹਨੇ ਤਾਂ ਸਾਡੀ ਮਿੱਟੀ ਦੇਣੀ ਹੈ। ਬਾਬਾ ਟਲ ਰਾਏ ਜੀ ਕਹਿੰਦੇ ਇਹ ਤਾਂ ਸਾਨੂੰ ਕੱਲ ਕਹਿ ਕੇ ਆਇਆ ਸੀ ਜੀ, ਕੱਲ ਸਵੇਰੇ ਦਿਨ ਚੜ੍ਹਦਿਆਂ ਮੈਂ ਤੁਹਾਡੀ ਵਾਰੀ ਦੇਊ, ਤੇ ਇਹਨੇ ਤਾਂ ਸਾਡੀ ਵਾਰੀ ਦੇਣੀ ਹੈ।
ਕਰ ਖੁੰਡੀ ਕੋ ਚੰਚਲ ਕਰਤੇ।
ਹੱਥ ਦੇ ਵਿਚ ਬਾਬਾ ਜੀ ਨੇ ਉਹ ਖੁੰਡੀ ਜਿਹਦੇ ਨਾਲ ਖੇਡਦੇ ਆ ਨਾ, ਉਹਨੂੰ ਏਦਾਂ ਦਾ ਘੁਮਾਈ ਜਾਂਦੇ ਬਾਬਾ ਟਲ ਰਾਏ ਜੀ, ਤੇ ਨਾਲੇ ਕਹਿੰਦੇ ਆ ਇਹਨੇ ਤਾਂ ਸਾਡੀ ਵਾਰੀ ਦੇਣੀ ਸੀ, ਇਹਦੇ ਸਿਰ ਤੇ ਤਾਂ ਸਾਡੀ ਮੀਟੀ ਹੈ। ਇਹਨੇ ਆਪ ਕਿਹਾ ਸੀ ਵੀ ਜੀ ਮੈਂ ਕੱਲ ਸਵੇਰੇ ਦਿਨ ਚੜ੍ਹਦੇ ਆ ਜਾਵਾਂਗਾ, ਅਸੀਂ ਅੱਜ ਵਡੀਕਦੇ ਰਹੇ, ਆਇਆ ਨਹੀਂ ਚੱਲ ਕੇ।
ਮਰੇ ਬਾਲ ਕੋ ਬਦਨ ਨਿਹਰਤੇ।
ਨਾਲੇ ਕਹਿੰਦੇ ਹੱਥ ਵਿਚ ਖੁੰਡੀ ਘੁਮਾਈ ਜਾਂਦੇ ਆ, ਨਾਲੇ ਮੋਹਣ ਦਾ ਜਿਹੜਾ ਮੂੰਹ ਹੈ ਉਹਨੂੰ ਵੇਖੀ ਜਾਂਦੇ ਨੇ।
ਉੱਠ ਪਿਆਰੇ ਦੇਹੋ ਸੀਡ ਹਮਾਰੀ,
ਆਵਾਜ਼ ਮਾਰ ਕੇ ਕਹਿੰਦੇ ਆ ਉੱਠੋ ਪਿਆਰੇ ਸਾਡੀ ਵਾਰੀ ਦੇ। ਬਾਬਾ ਟਲ ਰਾਏ ਜੀ ਮਹਾਂਪੁਰਖ ਕਹਿੰਦੇ ਉੱਠੋ ਪਿਆਰੇ ਸਾਡੀ ਵਾਰੀ ਦੇ।
ਨਹੀਂ ਸਮੋ ਕਿਮ ਸੁਪਤਿਓ ਭਾਰੀ,
ਇਹ ਕੋਈ ਸੌਣ ਦਾ ਵੇਲਾ ਭਲਾ, ਰਾਤ ਸਾਰੀ ਸੁੱਤਾ ਨੀ ਰਿਹਾ ਤੂੰ, ਕਿੰਨਾ ਦਿਨ ਚੜ ਗਿਆ, ਇਹ ਕਿਹੜਾ ਸੌਣ ਦਾ ਸਮਾਂ।
ਇਮ ਕਹਿ ਖੁੰਡੀ ਸਿਸ ਗੁਰ ਪਾਈ,
ਏਦਾਂ ਕਹਿ ਕੇ ਬਾਬਾ ਟਲ ਰਾਏ ਜੀ ਦੇ ਹੱਥ ਚ ਜਿਹੜੀ ਖੁੰਡੀ ਸੀ ਨਾ, ਉਹ ਭਾਈ ਮੋਹਣ ਦੇ ਗਲੇ ਦੇ ਵਿੱਚ ਪਿਛਲੇ ਪਾਸਿਓ ਪਾ ਕੇ ਉਹਨੂੰ ਏਦਾਂ ਜ਼ੋਰ ਨਾਲ ਚੁੱਕਿਆ।
ਕਰ ਬਾਹ ਹੁਣ ਬਲ ਦੀਨ ਉਠਾਈ,
ਜਦੋਂ ਆਪਣੀਆਂ ਬਾਹਾਂ ਦੇ ਬਲ ਨਾਲ ਖੁੰਡੀ ਗਲ ਚ ਪਾ ਕੇ ਉਠਾ ਕੇ ਬਿਠਾ ਦਿੱਤਾ।
ਬੈਠਿਓ ਮੋਹਣ ਆਖ ਉਗਾਰੀ,
ਤੇ ਭਾਈ ਮੋਹਣ ਉੱਠ ਕੇ ਬਹਿ ਗਿਆ ਤੇ ਅੱਖਾਂ ਖੋਲ ਕੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਨਮਸਕਾਰ। ਉੱਠ ਕੇ ਜੀਵਤ ਹੋ ਕੇ ਬਹਿ ਗਿਆ, ਮਾਨੋ ਜਿਵੇਂ ਸੁੱਤਾ ਪਿਆ ਸੀ ਤੇ ਸੁੱਤੇ ਪਏ ਨੂੰ ਬਾਬਾ ਜੀ ਨੂੰ ਉਠਾ ਕੇ ਬਿਠਾ ਦਿੱਤਾ ਹੋਵੇ। ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਵਿੱਚ ਵੀ ਏਡੀ ਕਲਾ, ਏਦਾਂ ਨੀ ਪੂਜਾ ਹੁੰਦੀ ਮਹਾਂਪੁਰਖਾਂ ਦੇ ਸਥਾਨਾਂ ਦੀ। ਬਾਬਾ ਟਲ ਰਾਏ ਸਾਹਿਬ ਜੀ ਦੇ ਸਥਾਨ ਤੇ ਏਦਾਂ ਨੀ ਆਪਾਂ ਜਾ ਕੇ ਨਮਸਕਾਰ ਕਰਦੇ, ਏਡੇ ਵੱਡੇ ਪ੍ਰਤਾਪੀ ਮਹਾਂਪੁਰਖ ਨੇ। ਪਰ ਇਹਦਾ ਹਰਜਾਨਾ ਵੀ ਬਾਅਦ ਚ ਭੁਗਤਣਾ ਪਿਆ, ਉਹ ਅੱਗੇ ਕਥਾ ਆ ਰਹੀ ਹੈ। ਕਹਿੰਦੇ ਗਲ ਚ ਖੁੰਡੀ ਪਾ ਕੇ ਭਾਈ ਮੋਹਣ ਨੂੰ ਉਠਾ ਕੇ ਬਿਠਾ ਦਿੱਤਾ।
ਬਿਕਸਤ ਉਠਿਓ ਹਰਖ ਨਰ ਨਾਰੀ,
ਕਹਿੰਦੇ ਜਦੋਂ ਭਾਈ ਮੋਹਣ ਉੱਠ ਕੇ ਬਹਿ ਗਏ ਅੱਖਾਂ ਖੁੱਲ ਗਈਆਂ, ਆਲੇ ਦੁਆਲੇ ਜਿੰਨੇ ਲੋਕ ਬੈਠੇ ਰੋ ਰਹੇ ਸੀ, ਰੋਂਦਿਆਂ ਦੀਆਂ ਸ਼ਕਲਾਂ ਇਕਦਮ ਹਾਸੀ ਚ ਖੇੜੇ ਚ ਤਬਦੀਲ ਹੋ ਗਈਆਂ, ਸਭ ਦੇ ਨੇਤਰ ਖਿੜ ਗਏ, ਸਭ ਹੈਰਾਨ ਵੀ ਹੋਣ ਆ ਕਿਵੇਂ ਖੇਡ ਵਰਤ ਗਈ, ਤੇ ਨਾਲੇ ਵੇਖ ਕੇ ਬੜੇ ਪ੍ਰਸੰਨ ਹੋਏ। ਭਾਈ ਮੋਹਣ ਦੇ ਮਾਂ ਬਾਪ ਨੂੰ ਜਿੰਨੀ ਖੁਸ਼ੀ ਹੋਈ ਉਹ ਖੁਸ਼ੀ ਦਾ ਅੰਦਾਜ਼ਾ ਨਹੀਂ।
ਧੰਨ ਗੁਰੂ ਗੁਰੂ ਨੰਦਨ ਧੰਨ,
ਸਭ ਦੀ ਰਸਨਾ ਤੇ ਇੱਕੋ ਸ਼ਬਦ ਨਿਕਲਿਆ ਧੰਨ ਗੁਰੂ, ਧੰਨ ਗੁਰੂ ਦੇ ਪੁੱਤਰ, ਧੰਨ ਗੁਰੂ, ਧੰਨ ਗੁਰੂ ਦੇ ਨੰਦਨ, ਧੰਨ ਗੁਰੂ ਦੇ ਸਾਹਿਬਜ਼ਾਦੇ।
ਦੇਤ ਪ੍ਰਾਣ ਲੱਗ ਪਏ ਪ੍ਰਸੰਨ,
ਕਹਿੰਦੇ ਪ੍ਰਾਣਾ ਦਾ ਦਾਨ ਤੱਕ ਵੀ ਦੇ ਦਿੰਦੇ ਐਸੇ ਧੰਨ ਨੇ ਗੁਰੂ ਦੇ ਲਾਲ।
ਕਹਿ ਤੋਹੂ ਤੋ ਰੁਦਨ ਕੋ ਰੋਰਾ,
ਕਹਿੰਦੇ ਪਹਿਲਾਂ ਉੱਥੇ ਰੋਣਾ ਧੋਣਾ ਪਿਆ ਸੀ, ਲੋਕ ਰੋ ਰਹੇ ਸੀ, ਸਿਰ ਪਿੱਟ ਰਹੇ ਸੀ, ਦੁਆਥੜੇ ਮਾਰ ਰਹੇ ਸੀ।
ਕਹਿ ਪਾ ਹਰਖ ਸ਼ੋਰ ਤਿਸ ਠੋਰਾ,
ਕਹਿੰਦੇ ਇਕਦਮ ਖੇੜਾ ਵਰਤ ਗਿਆ ਉੱਥੇ, ਇਕਦਮ ਖੁਸ਼ੀ ਦੀ ਲਹਿਰ ਦੌੜ ਪਈ।
ਜਹ ਕਹਿ ਅਟਲ ਰਾਏ ਕੀ ਕੀਰਤ,
ਜਿੱਥੇ ਕਿੱਥੇ ਬਾਬਾ ਅਟਲ ਰਾਏ ਸਾਹਿਬ ਜੀ ਦੀ ਕੀਰਤੀ ਹੋਣ ਲੱਗੀ। ਧੰਨ ਬਾਬਾ ਅਟਲ ਰਾਏ ਜੀ, ਧੰਨ ਬਾਬਾ ਅਟਲ ਰਾਏ ਜੀ, ਧੰਨ ਧੰਨ ਬਾਬਾ ਅਟਲ ਰਾਏ ਜੀ, ਇਹ ਕੀਰਤੀ ਹੋਣ ਲੱਗੀ।
ਪੁਰ ਮਹਿ ਹੋਤ ਭਈ ਬਿਸਤੀਰਤ,
ਸਾਰੇ ਨਗਰ ਦੇ ਵਿੱਚ ਕੀਰਤੀ ਫੈਲ ਗਈ, ਉਹਨਾਂ ਦੀ ਜੈ ਜੈਕਾਰ ਹੁੰਦੀ ਆ ਸੰਸਾਰ ਚ। ਖਾਲਸਾ ਜੀ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਮਹਾਂਪੁਰਖ ਹੈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਉਹਨਾਂ ਦੀ ਸੋਭਾ ਜੁਗਾਂ ਜੁਗਾਂਤਰਾਂ ਤੱਕ ਹੁੰਦੀ ਹੈ, ਵਜ਼ੀਰ ਖਾਂ ਦੀ ਮਿੱਟੀ ਨਹੀਂ ਲੱਭਦੀ ਸਰਹੰਦ ਦੇ ਨੇੜੇ ਤੇੜੇ। ਪਰ ਧੰਨ ਗੁਰੂ ਦੇ ਲਾਲ, ਜਿਨ੍ਹਾਂ ਦੇ ਅਸਥਾਨ ਤੇ ਕਰੋੜਾਂ ਦੀ ਗਿਣਤੀ ਵਿੱਚ ਸੰਗਤਾਂ ਜਾ ਕੇ ਨਤਮਸਤਕ ਹੁੰਦੀਆਂ, ਕਿਉਂਕਿ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਜਦੋਂ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ ਨਾ ਕੱਲ ਦੇ ਦਿਨ, ਤੇ ਦੀਵਾਨ ਟੋਡਰ ਮੱਲ ਤੇ ਉਹਦਾ ਪਰਿਵਾਰ ਸੀ, ਪੰਜ ਸੱਤ ਜੀ ਹੋਣਗੇ ਘਰ ਦੇ, ਕੋਈ ਨੇੜੇ ਨਹੀਂ ਸੀ ਆਉਂਦਾ, ਡਰ ਸੀ, ਭੈ ਸੀ, ਸਹਿਮ ਸੀ। ਰਾਜਨੀਤਿਕ ਬੰਦੇ ਮਰਦੇ ਆ, ਵੱਡੇ ਵੱਡੇ ਪਦਵੀਆਂ ਅਹੁਦਿਆਂ ਵਾਲੇ ਜਦੋਂ ਮਰਦੇ ਆ, ਪਹਿਲੇ ਭੋਗ ਤੇ ਬੜੀ ਦੁਨੀਆਂ ਆਉਂਦੀ, ਅਗਲੀ ਬਰਸੀ ਤੇ ਇਕੱਠੇ ਕੁੱਠੇ ਕਰਕੇ ਲਿਆਉਣੇ ਪੈਂਦੇ, ਦੂਜੀ ਬਰਸੀ ਦੇ ਉੱਤੇ ਤੇ ਬੱਸਾਂ ਭੇਜਦੇ ਆ, ਫਿਰ ਤੀਜੀ ਤੇ ਦਿਹਾੜੀਆਂ ਵੀ ਦੇਣੀਆਂ ਪੈ ਜਾਂਦੀਆਂ ਵੀ ਦਿਹਾੜੀ ਦੇ ਬੰਦੇ ਲਿਆਓ ਇਕੱਠੇ ਕਰਕੇ। ਪਰ ਖਾਲਸਾ ਜੀ ਸ਼ਹੀਦੀ ਤੋਂ ਬਾਅਦ ਸੰਸਕਾਰ ਦੇ ਸਮੇਂ ਭਾਵੇਂ ਪੰਜ ਸੱਤ ਜੀ ਸੀ, ਪਰ ਅੱਜ ਉਹਨਾਂ ਦੇ ਅਸਥਾਨ ਤੇ ਕਰੋੜਾਂ ਦੀ ਗਿਣਤੀ ਵਿੱਚ ਸੰਗਤਾਂ ਜਾ ਕੇ ਨਤਮਸਤਕ ਹੁੰਦੀਆਂ, ਇਹ ਉਹਨਾਂ ਦੀ ਵੱਡੀ ਕੁਰਬਾਨੀ ਤੇ ਉਹਨਾਂ ਦੀ ਸੋਭਾ ਹੈ।
ਸਤਿ ਸ੍ਰੀ ਅਕਾਲ।
ਕਲਗੀਆਂ ਵਾਲੇ ਪਾਤਸ਼ਾਹ ਨੇ ਜਦੋਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੂੰ ਚਮਕੌਰ ਦੇ ਜੰਗ ਦੇ ਵਿੱਚ ਸ਼ਹੀਦ ਹੋਇਆ ਤੱਕਿਆ ਸੀ, ਤੇ ਭਾਈ ਦਇਆ ਸਿੰਘ ਸਾਹਿਬ ਨੇ ਕਿਹਾ ਸੀ ਮਹਾਰਾਜ ਕੱਜਦਿਆਂ ਇਹਨਾਂ ਦੇ ਸਰੀਰ ਕੱਪੜਾ ਪਾ ਕੇ ਦੋ ਚਾਦਰੇ ਹੈਣ ਮੇਰੇ ਪਾਸ। ਤੇ ਗੁਰਦੇਵ ਨੇ ਬਚਨ ਕੀਤਾ ਸੀ ਦਇਆ ਸਿੰਘ ਜੀ ਇੱਥੇ ਹੋਰ ਵੀ ਸਿੰਘ ਨੇ ਮੇਰੇ, ਜੇ ਉਹਨੇ ਹੈਣ ਦੁਸ਼ਾਲੇ ਤਾਂ ਪਾ ਦਿਓ, ਤੇ ਨਾਲੇ ਫਿਕਰ ਨਾ ਕਰੋ ਕਿ ਅੱਜ ਇਹਨਾਂ ਦੇ ਤਨ ਤੇ ਅਸੀਂ ਕੱਪੜਾ ਨਹੀਂ ਪਾਇਆ। ਮੇਰੇ ਅਜੀਤ ਤੇ ਜੁਝਾਰ ਦੇ ਮਾਸ ਦੀਆਂ ਬੋਟੀਆਂ ਲੈ ਕੇ ਇੱਲਾਂ ਤੇ ਗਿੱਧਾਂ ਜਿੰਨੀਆਂ ਉੱਚੀਆਂ ਆਕਾਸ਼ ਵਿੱਚ ਉੱਡਣਗੀਆਂ ਮੇਰੇ ਪੰਥ ਦੇ ਉਨੇ ਉੱਚੇ ਨਿਸ਼ਾਨ ਸਾਹਿਬ ਝੂਲਣਗੇ, ਤੇ ਮੇਰੇ ਲਾਲਾਂ ਦੇ ਖੂਨ ਦੀ ਰੱਤ ਦੀਆਂ ਕਣੀਆਂ ਲੈ ਕੇ ਕੀੜੀਆਂ ਜਿੰਨੀਆਂ ਜ਼ਿਆਦਾ ਥੱਲੇ ਧਰਤੀ ਚ ਡੂੰਘਾਈ ਚ ਜਾਣਗੀਆਂ ਮੇਰੇ ਪੰਥ ਦੀਆਂ ਰਾਜ ਭਾਗ ਦੀਆਂ ਜੜ੍ਹਾਂ ਖਾਲਸੇ ਪੰਥ ਦੀਆਂ ਜੜ੍ਹਾਂ ਓਨੀਆਂ ਡੂੰਘੀਆਂ ਹੋਣਗੀਆਂ। ਇਹ ਗੁਰੂ ਪਾਤਸ਼ਾਹ ਦੇ ਬਚਨ ਸਨ ਕਲਗੀਧਰ ਸਵਾਮੀ ਦੇ, ਤੇ ਉਹ ਬਚਨ ਪੂਰੇ ਹੋਏ। ਗੁਰੂ ਖਾਲਸਾ ਜੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੇਲੇ ਮੈਥਲੀ ਸ਼ਰਨ ਗੁਪਤ ਉਸ ਵੇਲੇ ਦੇ ਵਰਤਾਰੇ ਨੂੰ ਲਿਖਦਾ ਕਹਿੰਦਾ, ਜਿਸ ਕੁਲ ਜਾਤੀ ਦੇਸ਼ ਕੇ ਬੱਚੇ ਦੇ ਸਕਤੇ ਹੈ ਇਉਂ ਬਲੀਦਾਨ, ਉਨਕਾ ਵਰਤਮਾਨ ਚਾਹੇ ਕੁਛ ਵੀ ਹੋ ਭਵਿਸ਼ ਹੋਗਾ ਮਹਾ ਮਹਾਨ। ਕਹਿੰਦਾ ਜਿਸ ਕੁਲ ਦੇ ਜਿਸ ਜਾਤੀ ਦੇ ਬੱਚੇ ਜਿਸ ਧਰਮ ਦੇ ਬੱਚੇ ਏਦਾਂ ਬਲੀਦਾਨ ਦੇ ਸਕਦੇ 7 ਸਾਲ ਤੇ 9 ਸਾਲ ਦੀ ਉਮਰ ਚ, ਉਹਨਾਂ ਦਾ ਭਵਿਸ਼ ਕੁਝ ਵੀ ਹੋਵੇ, ਉਹਨਾਂ ਨੂੰ ਭਵੇਂ ਨੀਹਾਂ ਚ ਚਿਣਿਆ ਜਾ ਰਿਹਾ ਹੋਵੇ, ਉਹਨਾਂ ਨੂੰ ਤਸੀਹੇ ਦਿੱਤੇ ਜਾ ਰਹੇ ਹੋਣ, ਠੰਡੇ ਬੁਰ ਚ ਰੱਖਿਆ ਜਾ ਰਿਹਾ ਹੋਵੇ, ਪਰ ਉਹਨਾਂ ਕੌਮਾਂ ਦਾ ਉਹਨਾਂ ਧਰਮਾਂ ਦਾ ਉਹਨਾਂ ਜਾਤੀਆਂ ਦਾ ਭਵਿਸ਼ ਬੜਾ ਮਹਾਨ ਹੋਵੇਗਾ, ਤੇ ਉਹ ਭਵਿਸ਼ ਅੱਜ ਅਸੀਂ ਸਾਰੇ ਮਾਣ ਰਹੇ ਹਾਂ। ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀਆਂ ਕੌਮਾਂ ਦਾ ਉਹਨਾਂ ਦੇ ਧਰਮ ਦਾ ਭਵਿਸ਼ ਹੈ ਜੋ ਅਸੀਂ ਸਭ ਮਾਣ ਰਹੇ ਹਾਂ। ਉਹਨਾਂ ਦੀ ਵਡਿਆਈ ਹੈ, ਬਾਬਾ ਅਟਲ ਰਾਏ ਜੀ ਦੀ ਕੀਰਤੀ ਉਜਾਗਰ ਹੋ ਗਈ ਸਾਰੇ ਨਗਰ ਵਿੱਚ, ਹੋਵੇ ਵੀ ਕਿਉਂ ਨਾ, ਆਖਿਰਕਾਰ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਨੇ। ਹਾਂਜੀ,
ਧਨੀ ਪੁੱਤਰ ਕੋ ਮਰਿਓ ਜਿਵਾਯੋ,
ਕਹਿੰਦੇ ਧਨੀ ਸੀ ਸ਼ਾਹੂਕਾਰ ਸੀ ਨਗਰ ਦਾ ਭਾਈ ਗੁਰਮੁਖ, ਉਹਦੇ ਪੁੱਤਰ ਨੂੰ ਬਾਬਾ ਟਲ ਰਾਏ ਜੀ ਨੇ ਜੀਵਨ ਦਾਨ ਦੇ ਦਿੱਤਾ।
ਕਰ ਖੁੰਡੀ ਕੋ ਛੁਆਈ ਉਠਾਯੋ,
ਆਪਣੇ ਹੱਥ ਚ ਫੜੀ ਜਿਹੜੀ ਖੁੰਡੀ ਸੀ ਉਹ ਛੁਆਈ ਤੇ ਛੁਆ ਕੇ ਜਵਾ ਦਿੱਤਾ ਭਾਈ ਮੋਹਣ ਨੂੰ।
ਸਭ ਮਾਤਨ ਕੋ ਸਦ ਤਬ ਹੋਈ,
ਕਹਿੰਦੇ ਉਸ ਵੇਲੇ ਹਾਂਜੀ
ਸਭ ਮਾਤਨ ਕੋ ਸਦ ਤਬ ਹੋਈ,
ਉਧਰ ਮਾਤਾ ਜੀ ਹੋਣਾ ਨੂੰ ਵੀ ਇਹ ਖਬਰ ਮਿਲੀ।
ਮੁੱਦਤ ਕਹਿਤ ਜਿਤ ਕਿਤ ਸਭ ਕੋਈ,
ਸਾਰੇ ਖੁਸ਼ੀ ਦੇ ਨਾਲ ਇੱਕ ਦੂਜੇ ਨੂੰ ਦੱਸਦੇ ਹਨ,
ਸ੍ਰੀ ਹਰਗੋਬਿੰਦ ਤਖਤ ਅਕਾਲਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਬਿਰਾਜਮਾਨ ਸਨ।
ਬੈਠੇ ਹੁਤੇ ਸਹਿਤ ਸਿੱਖ ਜਾਲਾ,
ਬਹੁਤ ਸਾਰੇ ਸਿੱਖਾਂ ਦੇ ਸਹਿਤ ਸੰਗਤ ਦੇ ਸਹਿਤ ਗਰੀਬ ਨਵਾਜ ਪਾਤਸ਼ਾਹ ਜੀ ਦੀਵਾਨ ਚ ਬੈਠੇ ਹਨ।
ਮੁਦਤ ਹਿਰਦੇ ਤੇ ਬਾਕ ਬਿਸਲਾਸ,
ਤੇ ਬਚਨ ਬਿਲਾਸ ਹੋ ਰਹੇ ਸੀ ਛੇਵੇਂ ਪਾਤਸ਼ਾਹ ਸਿੱਖਾਂ ਦੇ ਨਾਲ ਆਪਣੇ ਯੋਧਿਆਂ ਨਾਲ ਜੰਗਾਂ ਯੁੱਧਾਂ ਦੇ ਪ੍ਰਸੰਗ ਚਲਾ ਰਹੇ ਨੇ।
ਵਿਕਸਤ ਕਰਤ ਥਿਰੇ ਜੇ ਪਾਸ,
ਜਿਹੜੇ ਸੇਵਕ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਬੈਠੇ ਸਨ ਉਹ ਸਾਰੇ ਬੜੇ ਖੇੜੇ ਦੇ ਨਾਲ ਸਤਿਗੁਰਾਂ ਦੇ ਨਾਲ ਗੱਲਬਾਤ ਕਰ ਰਹੇ ਹਨ।
ਤਹਿ ਇੱਕ ਸਿੱਖ ਨੇ ਆਣ ਸੁਣਾਈ,
ਇਹਨੇ ਨੂੰ ਇੱਕ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਪਹੁੰਚਿਆ, ਉਹਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਖਬਰ ਦਿੱਤੀ।
ਅਟਲ ਰਾਏ ਬੜ ਕੀਰਤ ਪਾਈ,
ਕਹਿਣ ਲੱਗੇ ਬਾਬਾ ਅਟਲ ਰਾਏ ਜੀ ਦੀ ਬਹੁਤ ਕੀਰਤੀ ਹੋਈ ਮਹਾਰਾਜ, ਆਪ ਜੀ ਦੇ ਸਾਹਿਬਜ਼ਾਦੇ ਦੀ ਬੜੀ ਵਡਿਆਈ ਸਾਰੇ ਨਗਰ ਦੇ ਵਿੱਚ ਹੋ ਰਹੀ ਹੈ।
ਗੁਰਮੁਖ ਖੱਤਰੀ ਕੋ ਸੁਤ ਏਕ,
ਭਾਈ ਗੁਰਮੁਖ ਖੱਤਰੀ ਜਿਹੜਾ ਸਿੱਖ ਹੈ ਇੱਕ ਨਗਰ ਦੇ ਵਿੱਚ,
ਮਿਲ ਖੇਲਤ ਸਿਸ ਅਪਰ ਅਨੇਕ,
ਉਹਦਾ ਇੱਕ ਬਾਲਕ ਸੀ ਮੋਹਣ, ਉਹਦੇ ਨਾਲ ਬਾਬਾ ਟਲ ਰਾਏ ਜੀ ਖੇਡਦੇ ਸਨ ਰੋਜ਼।
ਰਾਤ ਵਿਖੇ ਡਸਗਾ ਅਹਕਾਰਾ,
ਰਾਤ ਦਾ ਸਮਾਂ ਜਿਹੜੀ ਕੱਲ ਰਾਤ ਲੰਘ ਕੇ ਗਈ ਹੈ, ਇੱਕ ਭਿਆਨਕ ਨਾਗ ਨੇ ਉਹਦੇ ਪੁੱਤਰ ਭਾਈ ਮੋਹਣ ਨੂੰ ਡੰਗ ਲਿਆ ਸੀ।
ਮਰਿਓ ਤੁਰਤ ਨਾਲ ਲੱਗੇ ਉਪਚਾਰਾ,
ਤੇ ਤੁਰਤ ਫੁਰਤੀ ਉਹਦੀ ਮੌਤ ਹੋ ਗਈ, ਕੋਈ ਉਪਚਾਰ ਕੋਈ ਉਪਾਅ ਨਹੀਂ ਚੱਲਿਆ।
ਅਟਲ ਰਾਏ ਤਿਸ ਸਦਨ ਸਿਧਾਰੇ,
ਬਾਬਾ ਅਟਲ ਰਾਏ ਜੀ ਆਪ ਜੀ ਦੇ ਸਾਹਿਬਜ਼ਾਦੇ ਉਹਦੇ ਘਰ ਗਏ।
ਸੰਗੀ ਪਰਿਓ ਸੁਮਿਰਤਕ ਨਿਹਾਰੇ,
ਵੇਖਿਆ ਸਾਡਾ ਮਿੱਤਰ ਸਾਡਾ ਸੰਗੀ ਮਰਿਆ ਪਿਆ ਹੋਇਆ।
ਖੁੰਡੀ ਹੱਥ ਸੋ ਛੁਆਏ ਉਠਾਇਓ,
ਆਪਣੇ ਹੱਥ ਚ ਫੜੀ ਜਿਹੜੀ ਖਿੱਦੋ ਖੁੰਡੀ ਹੁੰਦੀ ਹੈ ਉਹ ਖੂੰਡੀ ਜਿਹੜੀ ਸੀ ਉਹਨੂੰ ਛੁਆਈ ਭਾਈ ਮੋਹਨ ਦੀ ਗਰਦਨ ਦੇ ਵਿੱਚ ਪਾ ਕੇ ਉਹਨੂੰ ਉਠਾਇਆ।
ਹਮ ਸੋ ਖਿਲ ਹੋ ਪਾਖ ਜਿਆਇਓ,
ਔਰ ਆਖਿਆ ਉੱਠ ਸਾਡੀ ਵਾਰੀ ਦੇ। ਏਦਾਂ ਕਹਿ ਕੇ ਉਸ ਬੱਚੇ ਨੂੰ ਜਵਾ ਦਿੱਤਾ ਬਾਬਾ ਅਟਲ ਰਾਏ ਜੀ ਨੇ।
ਸ਼੍ਰੀ ਸਤਿਗੁਰ ਸੁਣ ਕੇ ਬਿਸਮਾਏ,
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਹੈਰਾਨ ਹੋਏ।
ਕੇਤਕ ਦੇਰ ਲੋ ਨਹੀਂ ਅਲਾਏ,
ਮਹਾਰਾਜ ਜੀ ਬਿਲਕੁਲ ਚੁੱਪ ਕਰ ਗਏ, ਕੁਝ ਸਮਾਂ ਤਾਂ ਬੋਲੇ ਨੀ ਸਤਿਗੁਰੂ ਜੀ। ਛੇਵੇਂ ਪਾਤਸ਼ਾਹ ਨੇ ਵੇਖਿਆ ਵੀ ਇਹ ਖੇਡ ਠੀਕ ਨਹੀਂ ਹੋਈ, ਇਹ ਸਹੀ ਨਹੀਂ ਹੋਇਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੁਝ ਸਮੇਂ ਲਈ ਬਿਲਕੁਲ ਹੀ ਚੁੱਪ ਰਹੇ, ਨਹੀਂ ਬੋਲੇ।
ਪੁਨ ਚਿਤ ਮਹਿਰਿਸ ਭਈ ਕਨੇਰੇ,
ਫਿਰ ਮਨ ਚ ਨਾਰਾਜ਼ਗੀ ਵੀ ਹੋਈ ਬਾਬਾ ਅਟਲ ਰਾਏ ਜੀ ਤੋਂ। ਚਿੱਤ ਵਿਚ ਨਾਰਾਜ਼ਗੀ ਹੋਈ ਕਿ ਕੁਦਰਤ ਦੇ ਨਿਯਮ ਤੋਂ ਉਲਟ ਚੱਲੇ ਨੇ ਬਾਬਾ ਅਟਲ ਰਾਏ ਜੀ। ਪਰਮੇਸ਼ਰ ਨੇ ਮਾਰਿਆ ਤੇ ਇਹ ਜਵਾਉਣਗੇ, ਇਹ ਤਾਂ ਫਿਰ ਅਸੀਂ ਪਰਮੇਸ਼ਰ ਦੇ ਸ਼ਰੀਕ ਬਣ ਗਏ। ਕਲਗੀਧਰ ਦੇ ਇਤਿਹਾਸ ਵਿਚ ਵੀ ਜ਼ਿਕਰ ਆਉਂਦਾ, ਇੱਕ ਵਾਰੀ ਸਤਿਗੁਰੂ ਨਾਲ ਸਰਸੇ ਗਏ। ਸਰਸੇ ਦੇ ਲਾਗੇ ਇੱਕ ਨਗਰ ਹੈ ਸੁਹਾਵਾ ਸਾਹਿਬ, ਮਹਾਰਾਜ ਦਸਵੇਂ ਪਾਤਸ਼ਾਹ ਦਾ ਸਥਾਨ। ਜਦੋਂ ਉੱਥੇ ਪਹੁੰਚੇ ਸੁਹਾਵੇ ਤੇ ਇੱਕ ਚਬੂਤਰਾ ਸੀ ਉੱਥੇ ਬਾਜ਼ਾਰ ਚ, ਤੇ ਉੱਥੇ ਬਹੁਤ ਕਬੂਤਰ, ਇੱਕ ਕਬੂਤਰ ਮਹਾਰਾਜ ਜੀ ਦੇ ਘੋੜੇ ਦੇ ਪੌੜ ਥੱਲੇ ਆ ਕੇ ਮਰ ਗਿਆ। ਉੱਥੇ ਸੀ ਜੈਨੀ ਲੋਕ ਜਿਹੜੇ ਬਹੁਤੇ, ਉਹ ਕਹਿੰਦੇ ਜੀ ਤੁਸੀਂ ਜੀਵ ਹਿੰਸਾ ਕੀਤੀ, ਉਹ ਇਕੱਠੇ ਹੋ ਕੇ ਆ ਗਏ। ਗੁਰੂ ਸਾਹਿਬ ਬਾਰੇ ਜਾਣਦੇ ਨਹੀਂ ਸੀ ਵੀ ਇਹ ਮਹਾਰਾਜ ਜੀ ਦਸਵੇਂ ਪਾਤਸ਼ਾਹ ਨੇ। ਉਹਨਾਂ ਨੇ ਆ ਕੇ ਬੜਾ ਵਿਵਾਦ ਬਣਾਇਆ, ਬਤੰਡਾ ਬਣਾਇਆ ਜੀ ਅਸੀਂ ਤਾਂ ਇਹਨਾਂ ਨੂੰ ਦਾਣਾ ਪਾਉਂਦੇ ਹਾਂ ਇੱਥੇ, ਤੁਸੀਂ ਇਹਨੂੰ ਮਾਰ ਦਿੱਤਾ, ਇਹ ਤੁਸੀਂ ਜੀਵ ਹਿੰਸਾ ਕੀਤੀ ਹੈ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਫਿਰ ਸਾਰੇ ਮਰ ਜਾਣ। ਉਹ ਜਿੰਨੇ ਕਬੂਤਰ ਸੀ ਸਾਰੇ ਮਰ ਗਏ। ਉਹ ਵੇਖ ਕੇ ਇਕਦਮ ਚੱਕਰਤ ਹੋ ਗਏ ਵੀ ਇਹ ਤਾਂ ਕੋਈ ਪ੍ਰਤਾਪੀ ਪੁਰਖ ਨੇ। ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਜੀ ਇਹਨਾਂ ਦਾ ਕੀ ਦੋਸ਼ ਹੈ, ਉਹਨੂੰ ਜਵਾਬ ਦਿਓ। ਮਹਾਰਾਜ ਜੀ ਕਹਿੰਦੇ ਜਿੰਨੇ ਸਾਡੇ ਹੁਕਮ ਨਾਲ ਮਰੇ ਆ ਸਾਰੇ ਜੀਮ ਪੈਣ। ਉਹ ਸਾਰੇ ਜੀਮ ਪਏ, ਜਿਹੜਾ ਘੋੜੇ ਦੇ ਪੋੜ ਥੱਲੇ ਆ ਕੇ ਮਰਿਆ ਸੀ ਉਹ ਨੀ ਜੀਵਿਆ। ਕਹਿੰਦੇ ਜੀ ਮਹਾਰਾਜ ਇਹ ਨੀ ਜੀਵਿਆ। ਕਹਿੰਦੇ ਅਕਾਲ ਪੁਰਖ ਦੇ ਹੁਕਮ ਨਾਲ ਮਰਿਆ, ਅਸੀਂ ਅਕਾਲ ਪੁਰਖ ਦੇ ਸ਼ਰੀਕ ਥੋੜੀ ਬਣਨਾ ਇਹਨੂੰ ਜਵਾ ਕੇ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਵਿਚਾਰ ਕੀਤੀ ਕਿ ਸਹੀ ਨਹੀਂ ਹੋਇਆ। ਮਨ ਚ ਰੋਸ ਆਇਆ ਬਾਬੇ ਅਟਲ ਰਾਏ ਦੇ ਪ੍ਰਤੀ,
ਇਹ ਕਿਆ ਕਰਿਓ ਨਿਕਟ ਹੀ ਮੇਰੇ,
ਸਾਡੇ ਕੋਲ ਹੀ ਏਡਾ ਵੱਡਾ ਕੰਮ ਕਰਤਾ ਬਾਬੇ ਅਟਲ ਰਾਏ ਨੇ, ਸਾਡੀ ਆਗਿਆ ਨਹੀਂ ਲਈ।
ਦੁਸ਼ਟਨ ਰਾਜ ਤੇਜ ਅਬ ਹੈ,
ਦੁਸ਼ਟਾਂ ਦਾ ਰਾਜ ਹੈ ਇਸ ਵੇਲੇ ਮਲੇਛਾਂ ਦਾ।
ਸ਼ਾਹੋ ਕੇ ਸ਼ਾਹੋ ਪੁੱਤਰ ਅੰਮ੍ਰਿਤ ਲਹਿ,
ਕੱਲ ਨੂੰ ਕਿਸੇ ਸ਼ਾਹ ਦਾ, ਕਿਸੇ ਬਾਦਸ਼ਾਹ ਦਾ, ਕਿਸੇ ਨਵਾਬ ਦਾ ਪੁੱਤਰ ਮਰੇਗਾ।
ਆਨ ਪ੍ਰਹਿ ਸੋ ਗਰੇ ਹਮਾਰੇ,
ਉਹ ਲਿਆ ਕੇ ਇੱਥੇ ਰੱਖ ਦਿਆ ਕਰਨਗੇ ਲਾਸ਼ਾਂ ਵੀ ਇਹ ਜਿਉਂਦੀਆਂ ਕਰੋ ਜੀ, ਇਹਨਾਂ ਨੂੰ ਜਿਉਂਦੇ ਕਰੋ। ਪਰਮੇਸ਼ਰ ਮਾਰਿਆ ਕਰੇਗਾ ਤੇ ਅਸੀਂ ਜਿਉਂਦੇ ਕਰਿਆ ਕਰਾਂਗੇ, ਇਹ ਕੰਮ ਥੋੜੀ ਹੈ ਸਾਡਾ। ਹਾਂਜੀ,
ਦੀਨ ਹੋਏ ਕੈ ਓਜ ਦਿਖਾਰੇ,
ਉਹ ਆ ਕੇ ਦੁੱਖ ਜੇ ਨਾ ਜਿਉਂਦਾ ਕਰਾ ਕਰਾਂਗੇ, ਉਹ ਲੜਾਈਆਂ ਕਰਨਗੇ ਸਾਡੇ ਨਾਲ, ਜੰਗ ਕਰਨਗੇ, ਜਾਂ ਬਿੰਨਤਾ ਤਰਲੇ ਕਰਕੇ ਦਰਵਾਜ਼ਿਆਂ ਦੇ ਧਰਨੇ ਦੇ ਕੇ ਬੈਠੇ ਰਿਹਾ ਕਰਨਗੇ ਜੀ, ਜਿਉਂਦਾ ਕਰੋ ਸਾਡਾ ਬੱਚਾ। ਹਾਂਜੀ,
ਹਮ ਤੇ ਚਾਹੇ ਜਿਆ ਬਹੋ ਸੋਈ,
ਉਹ ਆਖਣਗੇ ਜੀ ਸਾਡੇ ਬੱਚਿਆਂ ਨੂੰ ਜਵਾਓ ਜਿਹੜੇ ਮਰ ਗਏ ਹੈ।
ਪ੍ਰਭ ਕੇ ਸੰਗ ਸ਼ਰੀਕੀ ਹੋਈ,
ਏਦਾਂ ਤਾਂ ਫਿਰ ਰੱਬ ਨਾਲ ਸਾਡਾ ਸ਼ਰੀਕਾ ਬਣ ਜਾਏਗਾ, ਅਸੀਂ ਰੱਬ ਦੇ ਸ਼ਰੀਕ ਬਣ ਜਾਵਾਂਗੇ।
ਪਰਮੇਸ਼ਰ ਕਰਮਨ ਫਲ ਦੇ,
ਕਿਉਂਕਿ ਪਰਮੇਸ਼ਰ ਸਭ ਨੂੰ ਆਪੋ ਆਪਣੇ ਕਰਮਾਂ ਦਾ ਫਲ ਦਿੰਦਾ।
ਹਮ ਜਿਵਾਏ ਕਰ ਤਾਹੇ ਮਿਟੇ,
ਤੇ ਅਸੀਂ ਜਵਾ ਕੇ ਉਹਨੂੰ ਮਿਟਾਈਏ, ਪਰਮੇਸ਼ਰ ਦੀ ਕੀਤੀ ਨੂੰ ਮਿਟਾਈਏ, ਠੀਕ ਨਹੀਂ।
ਇਹ ਤੋਂ ਬਾਤ ਨਾ ਨੀਕੀ ਹੈ,
ਇਹ ਗੱਲ ਚੰਗੀ ਨਹੀਂ ਕੀਤੀ ਬਾਬੇ ਅਟਲ ਰਾਏ ਨੇ।
ਮਰਹਿ ਜੋ ਫੇਰ ਜੀਣ ਕੋਲ ਹੈ,
ਜਿਹੜਾ ਕੋਈ ਮਰੇਗਾ ਉਹ ਮੁੜ ਕੇ ਫਿਰ ਕਿਆ ਕਰਨਗੇ ਜੀ, ਜਵਾ ਦਿਓ।
ਹਮਨੇ ਨਹਿ ਕਰੀ ਇਹ ਕੈਸੇ,
ਇਹ ਅਸੀਂ ਅੱਜ ਤਾਈ ਨਹੀਂ ਕੀਤਾ ਪਹਿਲਾਂ।
ਤੇਨੇ ਪ੍ਰਾਣ ਬਣਹਿ ਬਿਦ ਐਸੇ,
ਹੁਣ ਤਾਂ ਉਸ ਬੱਚੇ ਦੀ ਥਾਂ ਤੇ ਸਾਨੂੰ ਪ੍ਰਾਣ ਦੇਣੇ ਪੈਣਗੇ, ਕਿਉਂਕਿ ਇੱਕ ਨੂੰ ਤਾਂ ਹੁਣ ਜਾਣਾ ਪਏ। ਜੇ ਉਹ ਜੀਵ ਪਿਆ ਤੇ ਸਾਨੂੰ ਪ੍ਰਾਣ ਤਿਆਗਣੇ ਪੈਣਗੇ, ਜਾਂ ਅਸੀਂ ਤਿਆਗੀਏ ਜਾਂ ਬਾਬਾ ਅਟਲ ਰਾਏ ਜੀ ਤਿਆਗਣ, ਤਾਂ ਹੁਣ ਕਿਸੇ ਨੂੰ ਤਾਂ ਭੋਗਣਾ ਪਏਗਾ ਨਾ। ਜੇ ਉਹਨੂੰ ਜਵਾਇਆ ਉਹਦੇ ਉਹਨੂੰ ਪ੍ਰਾਣ ਦਾਨ ਦਿੱਤੇ ਆ, ਪਰਮੇਸ਼ਰ ਨੇ ਮਾਰਿਆ ਸੀ ਤੇ ਹੁਣ ਉਹਦੀ ਜਗ੍ਹਾ ਤੇ ਕਿਸੇ ਨੂੰ ਤਾਂ ਪ੍ਰਾਣ ਤਿਆਗਣੇ ਪੈਣਗੇ ਨਾ। ਇਹ ਬਚਨ ਹੋ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।